मन राम सिमर पछताएगा। पापी जीवड़ा लोभ करत है आज काल उठ जाएगा। आज के भावे कल खबर नहीं किस वेले उठ जाए। किस वास्ते पाप करदा फिरने, एडा लोभी क्यों हो गए। तेरे कन्नी कदे आवाज नहीं पई के समान सौ बरस का पल की खबर नहीं। सौ सौ सालां दे समान कर रहे ते झट दा पता नहीं। चलो चली दा मेला इत्थे सब दी कूच तैयारी है। इस गल दा भई पता न लगदा झट नूं की दीवारी। जट नू किस दीवारी होवेगी कोई पता नहीं। इस वास्ते मन राम सिमर। कबीर जी जा रहे सन बाजार विच, देखिया हट्टी ते एक सेठ बैठा। मन विच आई सेठ नूं कदे संगत विच नहीं वेखिया, क्यों ना इसनूं प्रेरणा करिए भी संगत विच आया कर, क्योंकि पंध कहना है काम नासह का, चाहे कोई सुने न सुने। पंध कहना है काम नासह का, चाहे कोई सुने न सुने। वक्त पे पेड़ फल देगा, चाहे कोई चुने न चुने। साडा धर्म है कह जा, संत न छाड़े संतगी, कोटक मिले असंत। तो कबीर जी हट्टी ते चले गए। सेठ ने समझिया भी शायद कोई मंगता है, मंगता है। कहने लगे थले खड़ो की मंगने। उन्हें आखिया मैं मंगता नहीं सेठ जी, मंगता नहीं तो कोई व्यापारी है। जो कुछ सेठ जी तुहाडे पास है मैं उसका व्यापारी नहीं, क्योंकि हर के नाम के व्यापारी असी उसके नाम दे व्यापारी हैं। तेरे एना सोने चांदी दे जेवरां दे व्यापारी नहीं जिदी तू हट्टी पाई बैठा। तो फिर की आखना है, तू मंगता भी नहीं, तू गाहक भी नहीं, तो फिर आमन दा मतलब। आखन लगे सेठ जी एक सच दी आवाज तुहाडे कन्नां विच पानी है। मन लिया इस वेले तुहानू किसे दी कोई मोहताजी नहीं, पर अगां तां लोड़ पवेगी। अगे करनी कीरत वाची है, बै लिखा कर समझाया। ये तां सब कुछ इत्थे रह जाएगा, इत्थों तां नाल कुछ जाना नहीं। जिवें आखिया कौडी कौडी जोड़ के जोड़ियो लाख करोड़, चलती बार न कछ मिलियो लई लंगोटी तो। सेठ सी बड़ा ते लंगोटी बनदा सी सोने दी जंजीरी नाल, ते जिस वेले ले जान लगे उन्होंने वो लंगोटी भी तोड़ ली। तो ये सोने दी जंजीर क्यों नाल लई जांदा? तो आखिया अंतकाल तां भई कुछ भी नाल नहीं जाना। इस तो जो कुछ तू पल्ले बद्दी बैठा मेरे आखे लग, संगत विच आया कर, घड़ी अद्धी घड़ी संगत दी पल्ले बन, जपिया कर श्रीवास तेरे नाल निभेगा। सेठ नूं गुस्सा आ गया भी अपनी असीयत तां वेख, आप नूं तां तक भी तू है किस जोगा, कंगला किसे थां दा, मैनू आखदा मेरे घर आया कर, संगत विच आया कर। साढ़े जै लोग तुहाडे घर जावन तां तुहाडी रोटी चले। लालच अपनी रोटी दा है, जे कहिंदा मैं सच तेरियां कन्नां विच पावन आया, जा चला जा। कबीर जी ने आखिया सेठ जी जो कुछ आखिया जे गलत आखिया, जे तुहाडे वर्गे लोग साढ़े घर आवन तां साडी रोटी चले। दरवाट उपर खर्च मंगा जब है दे तब खाए, असी किसे दा दिता नहीं खांदे, असी ओदा दिता खांदे। असी उसकी दरगाह दे मंगते हाँ, ते जेड़ा कम कर रहे हाँ ये भी उसे दा है। तो उसे दा वास्ता पा के तैनू आखदा कुछ पल्ले बन के लै जा, अज मर जाए स्वादी ढेरी है। सेठ नूं गुस्सा आ गया, हां मैं सेठ, ये कंगला मेरे सामने इंज बोल रहा, नौकर नूं सद्या इनू धक्का दे ते तोर। नौकर ने धक्का दिता, कबीर जी चले गए। थोड़े दिनों बाद फिर उतों दी लंघे तो ख्याल आया मेरा की बिगड़ गया, के जानिए उस वेले समा नहीं सी, कोई गल इसके मन नूं नहीं लगी, शायद अज लग जाए। एक बारी फिर जाते जाते कह जाइए कोई बिछू डुब रहा सी, पानी विच महात्मा ने देखिया तो उन्होंने हथ पसारिया, उन्हें तली ते लै लिया, उन्हें डंग मारिया, हथ कंब गया वह डिग पिया, जो फिर डुबन लगा तो उन्होंने दूजा हथ किया, फिर कढ़न वास्ते उन्होंने उसने फिर डंग मारे। कोई पिया देखता सी, उन्हें आखिया महाराज ਉਹ ਤਾਂ ਡੰਗ ਮਾਰੀ ਜਾਏਗਾ, ਤੁਸੀਂ ਬੇਸ਼ੱਕ ਜਿੰਨੀ ਵਾਰੀ ਮਰਜ਼ੀ ਹੱਥ ਕਰ ਲਓ, ਛੱਡੋ ਪਰੇ ਡੁੱਬਣ ਦਿਓ ਇਸ ਸਾਕਤ ਨੂੰ। ਜੋ ਕੱਢਣ ਵਾਲੇ ਨੂੰ ਵੀ ਡੰਗ ਮਾਰਦਾ, ਪਰਮਾਤਮਾ ਹੱਸ ਕੇ ਕਹਿਣ ਲੱਗੇ ਡੰਗ ਕਿਉਂ ਮਾਰਦਾ, ਕਿਹਦਾ ਸੁਭਾਅ ਹੈ? ਉਹ ਕਹਿਣ ਲੱਗੇ ਬਈ ਜੇ ਇਹਦਾ ਸੁਭਾਅ ਡੰਗ ਮਾਰਨਾ ਤਾਂ ਮੇਰਾ ਸੁਭਾਅ ਬਚਾਉਣਾ। ਇਹ ਜੇ ਕੀੜਾ ਆਪਣਾ ਸੁਭਾਅ ਨਹੀਂ ਤਿਆਗਦਾ ਤੇ ਮੈਂ ਛੱਡਦੇ ਆਪਣਾ ਸੁਭਾਅ, ਉਹ ਜਾਣੇ ਕਿੰਨੀ ਕੁ ਵਾਰੀ ਡੰਗ ਮਾਰ ਲਏਗਾ। ਤੋ ਕਬੀਰ ਜੀ ਨੇ ਆਖਿਆ ਭਾਵੇਂ ਫਿਰ ਨੌਕਰ ਨੂੰ ਸਦਕੇ ਧੱਕੇ ਲਵਾਏ, ਪਰ ਮੇਰਾ ਫਰਜ਼ ਹੈ ਜਾਂਦਾ ਇੱਕ ਵਾਰੀ ਫਿਰ ਕਹਿ ਜਾ। ਫਿਰ ਹੱਟੀ ਤੇ ਜਾ ਚੜੇ, ਸੇਠ ਨੇ ਦੇਖਿਆ ਉਹੀਓ ਹੈ ਅਖੇ ਹਾਂ। ਉਹਨੇ ਦੋ ਨੌਕਰ ਸੱਦੇ, ਇਹਨੂੰ ਬਈ ਚੰਗੀ ਤਰ੍ਹਾਂ ਕਰਕੇ ਤੋਰੋ, ਮੁੜ ਮੁੜ ਪਿਆ ਆਉਂਦਾ। ਤਾਂ ਉਹਨਾਂ ਨੇ ਦੋਵੇਂ ਬਾਹਾਂ ਫੜੀਆਂ, ਧਰੂ ਕੇ ਦੂਰ ਜਾ ਸੁੱਟਿਆ। ਤੀਜੀ ਵਾਰੀ ਫਿਰ ਜੋ ਉੱਥੋਂ ਲੰਘੇ ਤਾਂ ਫਿਰ ਹੱਟੀ ਤੇ ਆ ਗਏ। ਆਖਣ ਲੱਗੇ ਸੇਠ ਜੀ, ਤੁਸੀਂ ਆਪਣਾ ਸੁਭਾਵ ਕਰੀ ਚੱਲੋ, ਅਸੀਂ ਤਾਂ ਕਰਨਾ ਆਪਣਾ ਸੁਭਾਵ। ਤਾਂ ਫਿਰ ਬੇਨਤੀ ਕਰਨ ਵਾਸਤੇ ਆਏ ਹਾਂ ਵੀ ਸੰਗਤ ਵਿੱਚ ਆਇਆ ਕਰੋ। ਸੇਠ ਨੇ ਨੌਕਰਾਂ ਵੱਲ ਗੁੱਸੇ ਦੀ ਨਿਗਾਹ ਨਾਲ ਤੱਕਿਆ ਅਤੇ ਆਖਿਆ ਅਜਿਹਾ ਕਰਕੇ ਸੁੱਟੋ ਜੋ ਉੱਠਣ ਜੋਗਾ ਨਾ ਹੋ। ਕਿਉਂ ਨਹੀਂ ਇਸਦੀਆਂ ਹੱਡੀਆਂ ਚੂਰ ਕਰਦੇ, ਬਾਰ ਬਾਰ ਆਣ ਕੇ ਤੰਗ ਕਰ ਰਹੇ? ਤਿੰਨ ਚਾਰ ਨੌਕਰਾਂ ਨੇ ਕਬੀਰ ਜੀ ਨੂੰ ਉਹ ਕੁੱਟ ਪਾਈ, ਇਹ ਵਿਚਾਰੇ ਥੱਲੇ ਪਏ। ਚਾਰ ਪੰਜ ਬੰਦਿਆਂ ਦੇ ਹੱਥ ਆਏ ਹੋਏ, ਮਾਰੋ ਮਾਰ ਪਈ ਹੋਵੇ। ਜਿਸ ਵੇਲੇ ਉਹਨਾਂ ਨੇ ਚੰਗੀ ਤਰ੍ਹਾਂ ਲਹੂ ਲੁਹਾਨ ਕਰਕੇ ਸੁੱਟਿਆ ਤਾਂ ਕਬੀਰ ਜੀ ਉੱਠੇ, ਡਿੱਗਦੇ ਡਹਿੰਦੇ ਜਿਸ ਵੇਲੇ ਤੁਰੇ ਤੇ ਕਹਿਣ ਲੱਗੇ ਉਹ ਸੇਠ ਜੀ, ਤੇਰੇ ਤਾਂ ਬਾਕੀ ਦਿਨ ਹੀ ਥੋੜੇ। ਕਿਉਂਕਿ ਜਿਸ ਵੇਲੇ ਕੋਈ ਪਾਪ ਕਰਦਾ ਉਸਦੀ ਉਮਰ ਘੱਟ ਜਾਂਦੀ, ਔਰ ਗੁਨਾਹ ਚੋਂ ਵੱਡਾ ਗੁਨਾਹ ਹੈ ਸੰਤਨ ਦੁੱਖ ਪਾਏ ਤੇ। ਜਿਸ ਵੇਲੇ ਕੋਈ ਉਸਦੇ ਭਗਤ ਦੁੱਖ ਆਉਂਦਾ ਹੈ, ਇਹ ਦੁੱਖ ਸਾਈ ਨੂੰ ਪਹੁੰਚਦਾ। ਆਖਿਆ ਤੇਰੇ ਦਿਨ ਬਾਕੀ ਥੋੜੇ ਹਨ, ਚੰਗਾ ਸੀ ਜੇ ਸੰਗਤ ਵਿੱਚ ਆ ਜਾਂਦੋ, ਆਖੇ ਲੱਗ ਜਾਂਦੋ। ਅੱਛਾ ਬਈ ਤੇਰੀ ਮਰਜ਼ੀ, ਸਾਡਾ ਤਾਂ ਧਰਮ ਹੈ ਢੰਡੋਰਾ ਦੇਣਾ। ਜਿਸ ਵੇਲੇ ਉੱਠ ਕੇ ਤੁਰੇ ਤੇ ਕਹਿੰਦੇ ਜਾਂਦੇ ਸਨ ਬਾਂਹ ਉਲਾਰ ਕੇ, ਮਨ ਰਾਮ ਸਿਮਰ, ਨਹੀਂ ਸਿਮਰਦਾ ਬਈ ਫਿਰ ਪਛਤਾਏਗਾ।
ਮਨ ਰਾਮ ਸਿਮਰ ਪਛਤਾਏਗਾ, ਮਨ ਰਾਮ ਸਿਮਰ ਪਛਤਾਏਗਾ, ਰਾਮ ਸਿਮਰ
ਕੇ ਜਾਏਗਾ ਜਿਸ ਵੇਲੇ ਲੇਖਾ ਪੁੱਛੇਗਾ। ਚਾਰ ਗਵਾਇਆ ਹੰਡ ਕੇ, ਚਾਰ ਗਵਾਇਆ ਸੰਮ, ਓਏ ਲੇਖਾ ਰੱਬ ਮੰਗੇਸੀਆ ਤੂੰ ਆਹੂ ਕਿਹੜੇ ਕੰਮ। ਨਾਨਕ ਆਖੇ ਰੇ ਮਨਾ ਸੁਣੀਏ ਸਿੱਖ ਸਹੀ, ਇੱਕ ਸੱਚੀ ਸਿੱਖਿਆ ਸੁਣ ਔਰ ਸੁਣ ਕੇ ਪੱਲੇ ਬੰਨ ਲੋ, ਕਿਉਂਕਿ ਕਹਿ ਰਹੇ ਹਨ ਧੰਨ ਗੁਰੂ ਨਾਨਕ ਪਾਤਸ਼ਾਹ। ਨਾਨਕ ਕਹੇ ਸੁਣ ਰੇ ਮਨਾ ਸੁਣੀਏ ਸਿੱਖ ਸਹੀ, ਲੇਖਾ ਰੱਬ ਮੰਗੇਸੀਆ ਬੈਠਾ ਕੱਢ ਬਹੀ, ਤਲਬਾਂ ਪੌਸਣ ਆਕੀਆਂ ਬਾਕੀ ਜਿਨਾ ਰਹੀ, ਅਦਰਾ ਈਲ ਫਰੇਸਤਾ ਹੋਸੀ ਆਏ ਤਹੀ, ਆਵਣ ਜਾਣ ਨ ਸੁੱਜਈ ਪੀੜੀ ਗਲੀ ਫਹੀ, ਕੂੜ ਨਿਖੁੱਟੇ ਨਾਨਕਾ ਓੜਕ ਸੱਚ ਸਹੀ। ਇਹ ਕੂੜ ਨੇ ਅਖੀਰ ਨਿਖੁੱਟ ਜਾਣਾ ਅਤੇ ਸੱਚ ਨਹੀਂ ਕੰਮ ਆਉਣਾ। ਇਸ ਦੁਨੀਆਂ ਨੂੰ, ਇਸ ਸੰਸਾਰ ਦੇ ਚਮੇਲਿਆਂ ਨੂੰ, ਇਸ ਸਭੋ ਕੁਛ ਨੂੰ ਜੋ ਕੁਝ ਪਿਆ ਦਿਸਦਾ, ਸਾਹਿਬ ਨੇ ਆਖਿਆ ਨਾਨਕ ਵਖਾਣੇ ਬੇਨਤੀ ਤੁਧ ਬਾਜ ਕੂੜੋ ਕੂੜ, ਇਹ ਸਭ ਕੂੜੋ ਕੂੜ ਹੈ। ਉਲੰਬਾ ਦੇ ਰਹੇ ਹਨ
ਕੂੜਿਆਂ ਕੰਮਾਂ ਦੇ ਨਾਲ ਕਿਉਂ ਚਿੱਤ ਲਾਈ,
ਕੂੜ ਮੰਡਪ ਕੂੜ ਮਾੜੀ ਕੂੜ ਬੈਸਨ ਹਾਰ, ਕੂੜ ਸੋਇਨਾ ਕੂੜ ਰੂਪਾ ਕੂੜ ਪਹਿਨਣ ਹਾਰ, ਕੂੜ ਕਾਇਆ ਕੂੜ ਕੱਪੜ ਕੂੜ ਰੂਪ ਅਪਾਰ, ਕੂੜ ਮੀਆਂ ਕੂੜ ਬੀਬੀ ਖਪ ਹੋਏ ਹਾਰ, ਕੂੜ ਕੂੜੇ ਨਿਹੋ ਲੱਗਾ ਵਿਸਰਿਆ ਕਰਤਾਰ, ਕਿਸ ਨਾਲ ਕੀਚੈ ਦੋਸਤੀ ਸਭ ਜਗ ਚੱਲਣ, ਚੱਲਣ ਹਾਰ ਸੰਸਾਰ ਹੈ ਅਤੇ ਤੂੰ ਇਸ ਨਾਲ ਚਿੱਤ ਲਾਈ ਬੈਠਾ, ਇਹ ਤਾਂ ਸੁਪਨਾ ਹੈ। ਨਾਨਕ ਹਰ ਗੁਣ ਗਾਏ ਲੈ ਸਭ ਸੁਪਨ ਸਮਾਨ, ਅਤੇ ਸੁਪਨੇ ਸੇਤੀ ਚਿੱਤ ਮੂਰਖ ਲਾਇਆ। ਤਾਂ ਕਬੀਰ ਜੀ ਜਿਸ ਵੇਲੇ ਜਾਣ ਲੱਗੇ ਤਾਂ ਸੇਠ ਨੂੰ ਕਹਿ ਗਏ ਧਰਮ ਰਾਏ ਜਬ ਲੇਖਾ ਮੰਗੇ ਕਿਆ ਮੁੱਖ ਲੈ ਕੇ ਜਾਏ, ਚਲੇ ਗਏ। ਕੁਝ ਸਮੇਂ ਦੇ ਬਾਅਦ ਕਬੀਰ ਮਹਾਰਾਜ ਜਾ ਰਹੇ ਸਨ ਕਿ ਅੱਗੇ ਇੱਕ ਚੜ੍ਹਾਈ ਹੈ ਔਰ ਉੱਥੇ ਲੋਕਾਂ ਦੀ ਭੀੜ ਹੈ। ਦੇਖਿਆ ਵੀ ਇੱਥੇ ਕਿਉਂ ਭੀੜ ਹੈ ਤਾਂ ਕਿਸੇ ਆਖਿਆ ਜੀ ਇੱਕ ਬੈਲ ਗੱਡੀ ਅੱਗੇ ਜੁੱਪਾ ਹੀ ਮਰ ਗਿਆ, ਚੜ੍ਹਾਈ ਸੀ ਬੜੀ, ਗੱਡੀ 'ਤੇ ਲੱਦਿਆ ਸੀ ਬੋਝ ਜ਼ਿਆਦਾ ਅਤੇ ਉੱਤੋਂ ਇਸਨੇ ਮਾਰੇ ਡੰਡੇ, ਉਹ ਵਿਚਾਰਾ ਤੁਰ ਨਾ ਸਕਿਆ, ਪੈਰ ਫਿਸਲਿਆ ਡਿੱਗ ਪਿਆ ਅਤੇ ਉਸਦੇ ਪ੍ਰਾਣ ਨਿਕਲ ਗਏ। ਇਹ ਤਾਂ ਕਰਕੇ ਭੀੜ ਹੈ। ਕਬੀਰ ਮਹਾਰਾਜ ਜਿਸ ਵੇਲੇ ਪਹੁੰਚੇ ਸਾਰੀ ਗੱਲ ਸੁਣੀ ਤਾਂ ਆਖਿਆ ਕੌਣ ਬਦਨਸੀਬ ਹੈ ਜਿਹੜਾ ਏਡੇ ਕਸ਼ਟ ਵਿੱਚ ਅਖੀਰ ਦਮ ਦੇ ਗਿਆ। ਜਾਂ ਕਬੀਰ ਨੇ ਧਿਆਨ ਲਾ ਕੇ ਵੇਖਿਆ ਅਤੇ ਆਖਿਆ ਓਹੋ ਇਹ ਤਾਂ ਉਹੀਓ ਸੇਠ ਹੈ ਜਿਹਨੂੰ ਬਾਰ ਬਾਰ ਸਮਝਾਇਆ ਔਰ ਕਿਹਾ ਸੇਠ ਜੀ ਸੰਗਤ ਵਿੱਚ ਆਇਆ ਕਰੋ, ਜੱਟ ਗੜੀ ਪਰਮੇਸ਼ਰ ਦਾ ਨਾਮ ਜਪਿਆ ਕਰੋ। ਪਰ ਉਸਨੇ ਇੱਕ ਨਾ ਸੁਣੀ, ਇੱਕ ਨਾ ਮੰਨੀ, ਸਗੋਂ ਨੌਕਰਾਂ ਨੂੰ ਆਖਿਆ ਇਹਨੂੰ ਜਿਹਾ ਕਰਕੇ ਸੁੱਟੋ ਜੋ ਮੁੜ ਕੇ ਆਉਣ ਜੋਗਾ ਹੀ ਨਾ ਰਹੇ। ਮੈਂ ਉਸੇ ਵੇਲੇ ਕਿਹਾ ਸੀ ਤੇਰੇ ਦਿਨ ਬਾਕੀ ਥੋੜ੍ਹੇ ਹਨ ਅਤੇ ਫਿਰ ਤੂੰ ਮਰ ਕੇ ਆ ਬੈਲ ਬਣੀ ਅਤੇ ਆ ਬੋਝ ਤੂੰ ਖਿੱਚ ਕੇ ਲੈ ਜਾ ਰਿਹਾ ਸੀ ਜਿਹੜਾ ਤੇਰੇ ਵੱਸਦਾ ਨਹੀਂ ਸੀ ਸਰੀਰ ਤੇਰਾ ਕਮਜ਼ੋਰ ਖਾਣ ਨੂੰ ਖੁਰਾਕ ਪੂਰੀ ਮਿਲੀ ਨਹੀਂ ਉੱਤੋਂ ਮਾਲਕ ਮਿਲ ਗਿਆ ਜ਼ਾਲਿਮ ਉਸਨੇ ਬੋਝ ਵੀ ਗੱਡੀ 'ਤੇ ਕਾਫੀ ਲੱਦਿਆ ਅਤੇ ਫਿਰ ਮਾਰ ਮਾਰ ਡੰਡੇ ਤੈਨੂੰ ਲਹੂ ਲੁਹਾਨ ਕਰ ਦਿੱਤਾ ਸੇਠ ਜੀ ਹੁਣ ਦੱਸੋ ਕੋਈ ਵੱਸ ਚੱਲਿਆ ਜੇ ਉਸ ਵੇਲੇ ਕਬੀਰ ਮਹਾਰਾਜ ਨੇ ਇਸ ਪ੍ਰਥਾਏ ਇੱਕ ਸ਼ਬਦ ਉਚਾਰਿਆ ਕਿ ਚਾਰ ਪਾਉ ਦੋਏ ਸਿੰਘ ਗੁੰਗ ਮੁੱਖ ਤਬ ਕੈਸੇ ਗੁਣ ਗਈਏ ਚਾਰ ਤੇਰੇ ਪੈਰ ਦੋ ਤੇਰੇ ਸਿਰ ਤੇ ਸਿੰਘ ਮੂੰਹ ਤੇਰਾ ਗੂੰਗਾ ਹੁਣ ਜੇ ਮੈਂ ਤੈਨੂੰ ਆਖਾਂ ਨਾਮ ਜਪ ਤੇ ਗੁਣ ਗਾ ਤੂੰ ਗਾ ਸਕਣਾ ਤੂੰ ਨਾਮ ਜਪ ਸਕਣਾ ਚਾਰ ਪਾਉ ਦੋਏ ਸਿੰਘ ਗੁੰਗ ਮੁੱਖ ਤਬ ਕੈਸੇ ਗੁਣ ਗਈ ਹੈ ਕੀ ਹਾਲਤ ਹੋਈ ਹੈ ਤੇਰੀ ਕਿ ਉਠਤ ਬੈਠਤ ਠੇਂਗਾ ਪਰ ਹੈ ਬਿਠਾਣੇ ਤਾਂ ਡੰਡੇ ਨਾਲ ਉਠਾਣੇ ਤਾਂ ਡੰਡੇ ਨਾਲ ਡੰਡੇ ਦੀ ਜਵਾਨ ਨਾਲ ਤੇਰੇ ਨਾਲ ਗੱਲ ਕੀਤੀ ਹੈ ਡੰਡੇ ਬਿਨਾਂ ਕਿਸੇ ਨੇ ਗੱਲ ਹੀ ਨਹੀਂ ਕੀਤੀ ਉਠਤ ਬੈਠਤ ਠੇਂਗਾ ਪਰ ਹੈ ਤਬ ਕਿਤ ਮੂੰਡ ਲੁਕਈ ਹੈ ਦੱਸ ਬਈ ਮਹਿਲ ਵਿੱਚ ਵਸਣ ਵਾਲਿਆ ਕੋਈ ਮੂੰਹ ਲੁਕਾਉਣ ਦੀ ਥਾਂ ਹੈ ਹਰ ਬਿਨ ਬੈਲ ਬਿਰਾਨੋ ਹੋਈ ਹੈ ਇੱਕ ਤੇਰੀ ਗੱਲ ਨਹੀਂ ਜੋ ਕੋਈ ਸੰਗਤ ਤੋਂ ਔਰ ਸਿਮਰਨ ਤੋਂ ਬੇਮੁੱਖ ਹੋਏਗਾ ਉਸਦਾ ਇਹੀ ਹਾਲ ਹੋਏਗਾ ਹਰ ਬਿਨ ਬੈਲ ਬਿਰਾਨੋ ਹੋਈ ਹੈ ਹਰ ਬਿਨ ਬੈਲ ਗੱਡੀ ਖਿੱਚ ਖਿੱਚ ਕੇ ਤੇਰਾ ਕੰਧਾ ਟੁੱਟ ਗਿਆ ਆ ਰੱਸੀ ਤੇਰੇ ਨੱਕ ਵਿੱਚ ਪਾਈ ਹੋਈ ਹੈ। ਜਿਸ ਵੇਲੇ ਝਟਕਾ ਦਿੰਦਾ ਤੂੰ ਪੀੜ ਨਾਲ ਉਸ ਵੇਲੇ ਵਰਸੀ ਜਾਂਦਾ, ਪਰ ਤੇਰਾ ਕੋਈ ਵਸ ਨਹੀਂ ਚੱਲਦਾ, ਤੇਰਾ ਕੋਈ ਜ਼ੋਰ ਨਹੀਂ ਚੱਲਦਾ। ਫਾਟੇ ਨਾਕਨ ਟੂਟੇ ਕਾਂਧਨ ਤੇ ਖਾਣ ਨੂੰ ਕੀ ਮਿਲਿਆ, ਕੋਦੋ ਕੋ ਬੁਸ ਖਾਈਆ, ਥੋੜੀ ਜਿੰਨੀ ਤੂੜੀ ਪਾ ਦਿੱਤੀ ਲੈ ਖਾਦਾ, ਪੇਟ ਨਾ ਭਰਿਆ ਤੇਰਾ, ਤੂੰ ਭੁੱਖਾ ਹੀ ਰਿਹਾ। ਤੇ ਫਿਰ ਜੇ ਵੱਡੀ ਮਿਹਰਬਾਨੀ ਕੀਤੀ ਤਾਂ ਤੈਨੂੰ ਛੱਡ ਦਿੱਤਾ ਵੀ ਗਲੀਆਂ ਚੋਂ ਕੱਖ ਕੂੜਾ ਚੁਣ ਕੇ ਖਾ ਲੈ, ਏਡਾ ਤੇਰਾ ਪੇਟ ਤੇਰਾ ਕੀ ਬਣਦਾ ਸੀ। ਸਾਰੋ ਦਿਨ ਡੋਲਤ ਬਨ ਮਈਆਂ, ਅਜੂ ਨਾ ਪੇਟ ਅਘਈਐ, ਅਖੇ ਅਜਨ ਭਗਤਨ ਕਾ ਕਹਿਆ ਨਾ ਮਾਨਿਓ, ਕੀ ਉਹ ਆਪਣਾ ਪਈਏ, ਹੁਣ ਮੈਂ ਕਿਆ ਕਰ ਸਕਦਾ। ਉਸ ਵੇਲੇ ਤੂੰ ਮੇਰਾ ਕਹਿਣਾ ਨਾ ਮੰਨਿਆ, ਔਰ ਜਿਸਨੇ ਵੀ ਕਹਿਣਾ ਨਾ ਮੰਨਿਆ ਉਸ ਵੇਲੇ ਉਹਦੀ ਹਾਲਤ ਇਹੀ ਹੋਈ। ਤਿੰਨ ਭਗਤਨ ਕਾ ਕਿਹਾ ਨਾ ਮਾਨਿਓ, ਕੀ ਉਹ ਆਪਣਾ ਪਈਆ। ਤਾਂ ਲੋਕ ਜਿਹੜੇ ਉਸ ਗੱਡੀ ਦੇ ਆਲੇ ਦੁਆਲੇ ਖੜੋਤੇ ਸਨ ਉਹਨਾਂ ਨੇ ਕਬੀਰ ਨੂੰ ਝੁਰਮਟ ਪਾ ਲਿਆ ਕਿ ਮਹਾਰਾਜ ਇਹ ਗੱਲ ਕੀ ਹੈ, ਕਿਸ ਨਾਲ ਗੱਲਾਂ ਪੈ ਕਰਦੇ, ਉਹ ਤਾਂ ਮਰਿਆ ਪਿਆ। ਕਹਿਣ ਲੱਗੇ ਫਲਾਣੇ ਬਾਜ਼ਾਰ ਵਿੱਚ ਉਹ ਸੋਨੇ ਚਾਂਦੀ ਦੀ ਦੁਕਾਨ ਵੱਡਾ ਸ਼ਰਾਫ ਸੇਠ, ਅਖੇ ਜੀ ਉਹ ਤਾਂ ਮਰ ਗਿਆ, ਕਦੋਂ ਦਾ, ਆਖਣ ਲੱਗੇ ਉਹੀ ਹੈ ਹੋਰ ਕੋਈ ਨਹੀਂ। ਕਬੀਰ ਨੇ ਸਾਰੀ ਵਿਥਿਆ ਸੁਣਾਈ, ਸਭਨਾਂ ਦੇ ਹੱਥ ਜੁੜ ਗਏ, ਅਦਬ ਨਾਲ ਸਿਰ ਝੁਕ ਗਿਆ, ਮਹਾਰਾਜ ਸਾਡੇ ਤੇ ਕਿਰਪਾ ਕਰੋ, ਐਸਾ ਦਿਨ ਸਾਡੇ ਤੇ ਨਾ ਆਵੇ। ਤਾਂ ਕਬੀਰ ਜਾਂਦਾ ਹੋਇਆ ਕਹਿ ਗਿਆ, ਕਹਿਤ ਕਬੀਰ ਸੁਣੋ ਰੇ ਸੰਤੋ, ਕਹਿਤ ਕਬੀਰ ਸੁਣੋ ਰੇ ਸੰਤੋ, ਸਾਤ ਚਿਰ ਨਹੀਂ ਤਾਂ ਹਰ ਰੋਜ਼ ਇੱਕ ਗੜੀ, ਇੱਕ ਗੜੀ ਵੀ ਜੇ ਨਹੀਂ ਫੁਰਸਤ ਮਿਲਦੀ ਤਾਂ ਅੱਛਾ ਬਈ ਅੱਧੀ ਗੜੀ, ਅੱਧੀ ਗੜੀ ਵੀ ਜੇ ਬਹੁਤੀ ਜਾਪੇ, ਕਿਉਂਕਿ ਤੈਨੂੰ ਦੁਨੀਆਂ ਦੇ ਜਮੇਲੇ ਬਹੁਤ ਹਨ, ਛੱਡਣੇ ਤਾਂ ਪੈਣਗੇ ਇੱਕ ਦਿਨ। ਜੇ ਡਾਢਿਆਂ ਨੇ ਆਣ ਕੇ ਛਡਾਇਆ ਤਾਂ ਕਿਆ ਛੱਡਿਆ, ਚੰਗਾ ਸੀ ਬਈ ਨਿਤ ਨੇਮ ਵੇਲੇ ਸਾਰੇ ਚਮੇਲੇ ਆਪੇ ਹੀ ਛੱਡ ਦਿੰਦੇ। ਜੇ ਅੱਧੀ ਘੜੀ ਵੀ ਵੱਡੀ ਜਾਪਦੀ ਹੈ ਤਾਂ ਅੱਧੀਓ ਅੱਧੀ ਕੁਝ ਕਰ ਜ਼ਰੂਰ, ਕਰਨ ਦਾ ਹੀ ਲਾਭ ਹੈ। ਇੱਕ ਘੜੀ ਆਧੀ ਘੜੀ ਭਗਤਨ ਸੇਤੀ ਗੋਸਤੇ ਜੋ ਕੀਨੂੰ ਸੋਲਾ, ਕਹਿਤ ਕਬੀਰ ਨਾਰਦ ਜੀ ਗਏ ਵੈਕੁੰਠ ਵਿੱਚ ਭਗਵਾਨ ਦਾ ਦਰਸ਼ਨ ਕਰਨ ਵਾਸਤੇ, ਪਰ ਉੱਥੇ ਦਰਸ਼ਨ ਨਾ ਹੋਏ। ਪੁੱਛਿਆ ਜੀ ਭਗਵਾਨ ਕਿੱਥੇ ਹੋਣਗੇ, ਆਖਿਆ ਸ਼ਾਇਦ ਇਸ ਵੇਲੇ ਖੀਰ ਸਮੁੰਦਰ ਵਿੱਚ ਨਾਗ ਦੀ ਸੇਜਾ ਤੇ ਹੋਣ। ਤਾਂ ਨਾਰਦ ਜੀ ਉੱਥੇ ਗਏ, ਪਰ ਸੇਜਾ ਵੀ ਖਾਲੀ ਸੀ, ਭਗਵਾਨ ਨਹੀਂ ਸਨ, ਦਰਸ਼ਨ ਨਾ ਹੋਏ। ਪੁੱਛਿਆ ਜੀ ਇਸ ਵੇਲੇ ਭਗਵਾਨ ਕਿੱਥੇ ਹੋਣਗੇ? ਕਹਿਣ ਲੱਗੇ ਵੀ ਕਿਸੇ ਜੋਗੀ ਦੇ ਹਿਰਦੇ ਵਿੱਚ। ਜਦ ਬੈਠੇ ਹੋਣ ਤਾਂ ਨਾਰਦ ਨੇ ਅੰਤਰ ਧਿਆਨ ਹੋ ਕੇ ਜੋਗੀਆਂ ਦੇ ਹਿਰਦੇ ਵਿੱਚ ਵੇਖਿਆ ਤਾਂ ਉਹ ਵੀ ਖਾਲੀ। ਬੜਾ ਮਾਯੂਸ ਹੋਏ ਕਿ ਦਰਸ਼ਨ ਕਰਨੇ ਸਨ, ਦਰਸ਼ਨ ਨਹੀਂ ਹੁੰਦੇ, ਭਗਵਾਨ ਦੇ ਪਤਾ ਨਹੀਂ ਕਿੱਥੇ ਗਏ। ਕੁਛ ਦਿਨਾਂ ਬਾਅਦ ਜਦੋਂ ਦਰਸ਼ਨ ਹੋਏ ਤਾਂ ਸਭ ਤੋਂ ਪਹਿਲੀ ਬਾਤ ਨਾਰਦ ਨੇ ਇਹ ਪੁੱਛੀ ਕਿ ਮਹਾਰਾਜ, ਮੈਂ ਸਾਰੀਆਂ ਥਾਵਾਂ 'ਤੇ ਤੁਹਾਨੂੰ ਟੋਲਿਆ, ਤੁਸੀਂ ਮੈਨੂੰ ਲੱਭੇ ਨਹੀਂ, ਵੈਕੁੰਠ ਵਿੱਚ ਆਣ ਕੇ ਦੇਖਿਆ। ਕਹਿਣ ਲੱਗੇ ਨਾ ਹਮ ਵਸਾਮੀ ਵੈਕੁੰਠੇ, ਮੈਂ ਸਦਾ ਵੈਕੁੰਠ ਵਿੱਚ ਨਹੀਂ ਵਸਦਾ, ਕਿਸੇ ਵੇਲੇ ਮੌਜ ਨਾਲ ਭਾਵੇਂ ਆ ਜਾਵਾਂ, ਪਰ ਹਮੇਸ਼ਾ ਦਾ ਮੇਰਾ ਇਹ ਘਰ ਨਹੀਂ। ਮੈਂ ਜੋਗੀਆਂ ਦੇ ਹਿਰਦੇ ਵਿੱਚ ਵੀ ਵੇਖਿਆ ਤਾਂ ਕਹਿਣ ਲੱਗੇ ਨਾ ਹਮ ਵਸਾਮੀ ਵੈਕੁੰਠੇ, ਜੋਗੀ ਨਾ ਹਿਰਦੇ ਨਾ, ਮੈਂ ਜੋਗੀਆਂ ਦੇ ਹਿਰਦੇ ਵਿੱਚ ਵੀ ਸਦਾ ਨਹੀਂ ਵਸਦਾ। ਮੈਂ ਖੀਰ ਸਮੁੰਦਰ ਵਿੱਚ ਗਿਆ, ਨਾਗ ਦੀ ਸੇਜਾ 'ਤੇ ਦੇਖਿਆ, ਉਹ ਵੀ ਖਾਲੀ, ਅਖੇ ਮੈਂ ਉੱਥੇ ਵੀ ਨਹੀਂ ਰਹਿੰਦਾ। ਤਾਂ ਮਹਾਰਾਜ ਵੀਰ, ਤੁਹਾਡਾ ਪੱਕਾ ਐਡਰੈਸ ਕਿਹੜਾ? ਜਿੱਥੇ ਵੀ ਜਿਸ ਵੇਲੇ ਚਾਹੀਏ ਤੁਹਾਨੂੰ ਮਿਲਣਾ, ਆਈਏ ਅਤੇ ਦਰਸ਼ਨ ਹੋ ਜਾਣ। ਤਾਂ ਨਾਰਦ ਨੇ ਜਿਸ ਵੇਲੇ ਸਵਾਲ ਕੀਤਾ ਤਾਂ ਭਗਵਾਨ ਨੇ ਜਵਾਬ ਦਿੱਤਾ, ਭਾਈ ਸਾਹਿਬ ਆਪਣੀ ਰਸਨਾ ਤੋਂ ਉਚਾਰਦੇ ਹਨ ਕਿ ਨਿਜ ਘਰ ਮੇਰੋ ਸਾਧ ਸੰਗ ਨਾਰਦ ਮੁਨ। ਨਾਰਦ ਇਤਨੀਆਂ ਥਾਵਾਂ ਫਿਰੇ, ਖਾਲੀ ਆਏ, ਕਿਤੇ ਸੰਗਤ ਵਿੱਚ ਆ ਜਾਂਦਾ ਤੂੰ ਖਾਲੀ ਨਾ ਰਹਿੰਦਾ, ਤੈਨੂੰ ਮੇਰਾ ਦਰਸ਼ਨ ਹੋ ਜਾਂਦਾ, ਕਿਉਂਕਿ ਮੇਰਾ ਅਸਲ ਘਰ ਜਿਹੜਾ ਹੈ ਉਹ ਸੰਗਤ ਹੈ, ਸੰਗਤ। ਹਾਂ ਹਜੂਮ ਖੁਸ਼ ਕੇ ਬਹਿਰੇ ਬੰਦਗੀ, ਉਹ ਹਜੂਮ ਖੁਸ਼ ਨਸੀਬ ਹੈ ਜੋ ਵਾਸਤੇ ਬੰਦਗੀ ਦੇ ਇਕੱਠਾ ਹੋਇਆ। ਆ ਹਜੂਮ ਖੁਸ਼ ਕੇ ਬਹਿਰੇ ਬੰਦਗੀ, ਆ ਹਜੂਮ ਖੁਸ਼ ਕੇ ਮਹਿਜ਼ ਜ਼ਿੰਦਗੀ, ਆ ਹਜੂਮ ਖੁਸ਼ ਕੇ ਬਹਿਰੇ ਯਾਦ ਓਸਤ, ਆ ਹਜੂਮ ਖੁਸ਼ ਕੇ ਹੱਕ ਬੁਨਿਆਦ। ਇਹ ਸੱਚ ਦੀ ਨੀਂਹ ਹੈ ਸੰਗਤ। ਜਿਨ ਬਈ ਮਕਾਨ ਬਣਾਉਣਾ ਸਦਾ ਦੇ ਨਿਵਾਸ ਵਾਸਤੇ, ਉਹ ਸੰਗਤ ਵਿੱਚ ਆਓ ਔਰ ਇਸ ਨੀਂਹ 'ਤੇ ਆਪਣਾ ਮਕਾਨ ਖੜਾ ਕਰੋ, ਬਾਕੀ ਨੀਹਾਂ ਸਾਰੀਆਂ ਕੱਚੀਆਂ ਜੀ। ਜਿੱਥੇ ਮਰਜ਼ੀ ਮਕਾਨ ਬਣਾਉਂਦੇ ਫਿਰੋ, ਅਖੀਰ ਇੱਕ ਦਿਨ ਛੱਡ ਜਾਣ। ਅਤੇ ਸੰਗਤ ਵਿੱਚ ਸਾਹਿਬ ਅਰਦਾਸ ਕਰਦੇ ਨੇ, ਸਾਧ ਸੰਗ ਪ੍ਰਭ ਦੇਹੋ ਨਿਵਾਸ, ਹੇ ਵਾਹਿਗੁਰੂ ਜੇ ਤੁੱਠੈ ਤਾਂ ਮੈਨੂੰ ਸੰਗਤ ਦਾ ਨਿਵਾਸ ਬਖਸ਼। ਤੂੰ ਆਖਿਆ ਨਿਜ ਘਰ ਮੇਰੋ ਸਾਧ ਸੰਗ ਨਾਰਦ ਮੁਨ, ਹੇ ਨਾਰਦ ਮੁਨੀ ਮੇਰਾ ਨਿਜ ਘਰ ਆਪਣਾ ਘਰ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਵੀ ਬਚਨ ਕੀਤਾ ਕਿ ਬਾਬਾ ਮੜੀ ਨਾ ਗੋਰ, ਅਤੇ ਮੈਂ ਨਾ ਮੜੀਆਂ ਵਿੱਚ ਨਾ ਗੋਰਾਂ ਵਿੱਚ, ਮੇਰਾ ਚਾਦਰਾ ਬੇਸ਼ੱਕ ਦੋਵਾਂ ਨੇ ਵੰਡ ਲਿਆ, ਉਹਨਾਂ ਨੇ ਸੰਸਕਾਰ ਕੇ ਦਿਓਰਾ ਬਣਾ ਲਿਆ, ਉਹਨਾਂ ਨੇ ਦਫਨ ਕਰਕੇ ਕਬਰ ਬਣਾ ਲਈ, ਉੱਤੇ ਮੜੀ ਬਣਾ ਲਈ, ਪਰ ਬਾਬਾ ਮੜੀ ਨਾ ਗੋਰ, ਕਿੱਥੇ ਵਸਿਆ ਗੁਰ ਅੰਗਦ ਕਹੀਏ ਮੈਂ, ਕੋਈ ਹੋਰ ਵੀ ਥਾਂ ਹੈ ਤੇਰੀ? ਆਖਿਆ ਹਾਂ। ਜਦੋਂ ਗੁਰੂ ਅੰਗਦ ਸਾਹਿਬ ਜੋਤੀ ਜੋਤ ਸਮਾ ਜਾਣਗੇ, ਫਿਰ ਅਮਰਦਾਸ ਦੇ ਹਿਰਦੇ 'ਤੇ। ਇਸੇ ਤਰ੍ਹਾਂ ਇਹ ਤਾਂ ਫਿਰ ਥੋੜ੍ਹੇ ਥੋੜ੍ਹੇ ਸਮੇਂ ਦੇ ਆਸਨ ਹੋਏ, ਸਦਾ ਦਾ ਆਸਨ ਤੁਹਾਡਾ ਕਿੱਥੇ ਹੈ? ਜਿੱਥੇ ਸਦਾ ਵਸੋ, ਸਦਾ ਵਸਦੇ ਹੋਵੋ। ਤਾਂ ਕਿਹਾ ਬਾਬਾ ਮੜੀ ਨਾ ਗੋਰ, ਗੁਰ ਅੰਗਦ ਕੇ ਹੀਏ ਮੈਂ, ਪੁਨ ਸਤ ਸੰਗਤ ਔਰ ਨਿਸ ਦਿਨ ਵਸਬੋ ਮੈਂ ਕਰ। ਮੈਂ ਸੰਗਤ ਵਿੱਚ ਵਸਦਾ ਹਾਂ ਨਿਸ ਦਿਨ ਦਿਨ ਰਾਤ। ਸੰਗਤ ਗੁਰੂ ਕੀ ਸੰਗਤ, ਕਿਹੜੀ ਸੰਗਤ? ਸਤ ਸੰਗਤ ਕੈਸੀ ਜਾਣੀਏ, ਜਿੱਥੇ ਏਕੋ ਨਾਮ ਵਖਾਣੀ, ਜਿੱਥੇ ਨਾਮ ਤੋਂ ਬਿਨਾਂ ਕੋਈ ਦੂਜੀ ਗੱਲ ਨਾ ਹੋ। ਹਉ ਮਨ ਤਨ ਖੋਜੀ ਭਾਲ ਭਲਾਈ, ਕਿਉਂ ਪਿਆਰਾ ਪ੍ਰੀਤਮ ਮਿਲੇ ਮੇਰੀ ਮਾਈ, ਆਖੀਐ ਮਿਲ ਸਤ ਸੰਗਤ ਖੋਜ ਦਸਾਈ ਵਿੱਚ ਸੰਗਤ ਹਰ ਪ੍ਰਭ ਵਸੈ ਜੀ। ਆਖਿਆ ਨਾਰਦ ਮੇਰਾ ਸਦਾ ਦਾ ਆਸਨ ਸੰਗਤ ਹੈ, ਹਮੇਸ਼ਾ ਦਾ ਮੇਰਾ ਨਿਜ ਘਰ ਹੈ ਸਾਧ ਸੰਗਤ। ਜੇ ਦਰਸ਼ਨ ਕਰਨਾ ਹੋਵੇ ਤਾਂ ਬੇਸ਼ੱਕ ਜਿਸ ਵੇਲੇ ਸੰਗਤ ਸਜੀ ਹੋਵੇ ਆ ਜਾਇਆ ਕਰ, ਤੇਰੀਆਂ ਅੱਖਾਂ ਦੀਦਾਰ ਤੋਂ ਖਾਲੀ ਨਾ ਰਹਿਣੀ। ਨਿਜ ਘਰ ਮੇਰੋ ਸਾਧ ਸੰਗ ਨਾਰਦ ਮੁਨ, ਦਰਸ਼ਨ ਮੇਰੋ ਸਾਧ ਸੰਗ ਨਿਜ ਰੂਪ ਹੈ। ਤਾਂ ਕਬੀਰ ਜੀ ਨੇ ਆਖਿਆ ਦੁਨੀਆਂ ਦੇ ਲੋਕੋ ਆਓ ਸੰਗਤ ਵਿੱਚ, ਕੋਈ ਘੜੀ ਅੱਧੀ ਘੜੀ ਪੱਲੇ ਬੰਨੋ ਜੋ ਤੁਹਾਡਾ ਭਲਾ ਹੋਵੇ, ਤੁਹਾਡੀ ਕਲਿਆਣ ਹੋਵੇ। ਕਹਿਤ ਕਬੀਰ ਕਹਿਤ ਕਬੀਰ ਬੜਾ। ਕਬੀਰ ਮਹਾਰਾਜ ਨੇ ਤਾਂ ਪ੍ਰਤੱਖ ਕਹਿ ਦਿੱਤਾ, ਗੱਲ ਇਸ਼ਾਰਿਆਂ ਦੀ ਰੱਖੀ ਨੇ। ਕੋਈ ਅੱਖਰ ਜੋ ਕੋਈ ਪੱਲੇ ਬੰਨੇਗਾ, ਮਨ ਵਿੱਚ ਵਸਾਏਗਾ, ਇਸਦਾ ਭਈ ਭਲਾ ਹੋਏਗਾ। ਜੇ ਨਿਤਨੇਮ ਨਹੀਂ ਤਾਂ ਨਿਤਨੇਮੀ ਬਣ, ਸੰਗਤ ਨਾਲ ਪਿਆਰ ਨਹੀਂ ਤਾਂ ਪਿਆਰ ਕਰੋ ਸੰਗਤ ਨਾਲ। ਤਿਤ ਜਾਏ ਬਈਏ ਸਤ ਸੰਗਤੀ, ਜਿੱਥੇ ਹਰ ਕਾ ਹਰ ਨਾਮ ਬਿਲੋਈ, ਜਿੱਥੇ ਜਾ ਕੇ ਚਿੱਤ ਆਵੇ ਸ੍ਰੀ ਵਾਹ, ਜਿੱਥੇ ਜਾ ਕੇ ਨਾਮ ਚਿੱਤ ਆਵੇ ਜਪਣ ਨੂੰ ਜੀ ਕਰੇ, ਉਸ ਸੰਗਤ ਵਿੱਚ ਰੋਜ਼ ਸਵੇਰੇ ਜਾ ਬਵੋ, ਕਿਸੇ ਦਿਨ ਤੁਹਾਡੀ ਵਾਰੀ ਆ ਜਾਏਗੀ, ਤੁਹਾਡਾ ਨਾਮ ਦਰਗਾਹ ਚੜ ਜਾਏਗਾ। ਹੁਣ ਕੀਰਤਨ ਸਮਾਪਤੀ, ਬੁੱਲਾਂ ਚੁੱਕਾਂ ਬਖਸ਼ਣੀਆਂ।